ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਤੀਜਾ ਜੇ ਲੋੜ ਹੈ ਵਰ ਬਾਲੜੀਏ ਤਾ ਗੁਰ ਚਰਨੀ ਚਿਤ ਲਾਏ ਰਾਮ ਸਦਾ ਹੋਵਹਿ ਸੁਹਾਗਣੀ ਹਰ ਜੀਉ ਮਰੈ ਨ ਜਾਈ ਰਾਮ ਜੇ ਲੋੜ ਹੈ ਵਰ ਬਾਲੜੀਏ ਤਾ ਗੁਰ ਚਰਨੀ ਚਿਤ ਲਾਏ ਰਾਮ ਸਦਾ ਹੋਵਹਿ ਸੁਹਾਗਣੀ ਹਰ ਜੀਉ ਮਰੈ ਨ ਜਾਈ ਰਾਮ ਹਰ ਜੀਉ ਮਰੈ ਨ ਜਾਈ ਗੁਰ ਕੈ ਸਹਿਜ ਸੁਭਾਈ ਸਾ ਧਨ ਕੰਤ ਪਿਆਰੀ ਸੱਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸ਼ਬਦ ਸਿਗਾਰੀ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨੇ ਆਪੇ ਆਪ ਉਪਾਇਆ ਨਾਨਕ ਸਦਾ ਪਿਰ ਰਾਵੀ ਆਪਣਾ ਜਿਨ ਗੁਰ ਚਰਨੀ ਚਿਤ ਲਾਇਆ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨੇ ਆਪੇ ਆਪ ਉਪਾਇਆ ਨਾਨਕ ਸਦਾ ਪਿਰ ਰਾਵੀ ਆਪਣਾ ਜਿਨ ਗੁਰ ਚਰਨੀ ਚਿਤ ਲਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤਸੰਗ ਜਿਓ ਆਪ ਜੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਉਹਨਾਂ ਦੇ ਪਾਵਨ ਅਸਥਾਨ ਤੇ ਆਏ ਹੋ। ਇੱਥੇ ਬਹੁਤ ਬਰਕਤਾਂ ਹਨ। ਅੰਮ੍ਰਿਤਸਰ ਸਤਿਗੁਰ ਸਤ ਵਾਦੇ ਜਿਤ ਨਾਤੈ ਕਉਆ ਹੰਸ ਹੋਏ। ਬਾਹਰਲੇ ਕਾਂ ਹੰਸ ਬਣ ਵੀ ਜਾਣ ਤੇ ਕੋਈ ਸਬਰ ਦਾ ਨਹੀਂ। ਕਾਂ ਕਾਲਾ ਹੋਵੇ ਚਿੱਟਾ ਹੋਵੇ ਇਹਦੇ ਨਾਲ ਸਾਨੂੰ ਕੀ ਫਰਕ ਪੈਂਦਾ, ਸਾਡਾ ਕੀ ਸਵਾਰੇਗਾ। ਪਰ ਹਾਂ ਕਾਂ ਵਰਗਾ ਮਨ, ਕਾਲਾ ਮਨ, ਗੰਧ ਫੋਲਣ ਵਾਲਾ ਮਨ ਇਹ ਹੰਸ ਬਣ ਜਾਏ ਤੇ ਬਹੁਤ ਕੁਛ ਸਵਰਦਾ ਹੈ। ਇਸੇ ਲਈ ਕਿਹਾ ਹੈ ਅੰਮ੍ਰਿਤਸਰ ਸਤਿਗੁਰ ਸਤ ਵਾਦੇ ਜਿਤ ਨਾਤੈ ਕਉਆ ਹੰਸ ਹੋਏ। ਇੱਥੋਂ ਅਸੀਂ ਕਾਂ ਨੂੰ ਹੰਸ ਬਣਾ ਕੇ ਜਾਣਾ। ਸਾਹਿਬਾਂ ਦਾ ਸਰੋਵਰ ਹੈ ਜਿੱਥੇ ਸਿੱਖ ਮੱਜਣ ਕਰਦਾ, ਡੁਬਕੀਆਂ ਲਗਾਉਂਦਾ ਹੈ। ਪਰ ਅੰਦਰ ਇੱਕ ਹੋਰ ਸਰੋਵਰ ਹੈ ਜਿਸ ਦੇ ਬਾਰੇ ਕਿਹਾ ਕਿ ਸਾਧ ਸੰਗ ਮਲ ਲਾਥੇ ਪਾਰ ਬ੍ਰਹਮ ਭਇਓ ਸਾਥੇ। ਪਾਤਸ਼ਾਹ ਦਾ ਪਾਵਨ ਸਥਾਨ ਜਿੱਥੇ ਕਦੀ ਉਹ ਆਪ ਬੈਠ ਕੇ ਬਾਣੀ ਪੜ੍ਹਦੇ ਰਹੇ, ਇੱਥੇ ਤੁਰਦੇ ਰਹੇ ਉਹਨਾਂ ਦੀ ਚਰਨ ਛੋਹ ਹੈ। ਉਹ ਅਸਥਾਨ ਜਿੱਥੋਂ ਅਨੇਕਾਂ ਦਾ ਉਧਾਰ ਹੋਇਆ ਉੱਥੇ ਆਏ ਹੋ, ਸੱਚਖੰਡ ਹਰਿਮੰਦਰ ਸਾਹਿਬ ਜੋ ਅੱਜ ਸਵੇਰੇ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਚਵਰ ਛਤਰ ਤਖਤ ਦੇ ਮਾਲਕ ਪਾਤਸ਼ਾਹ ਨੇ ਹੁਕਮ ਜੋ ਬਖਸ਼ਿਆ ਹੈ ਉਸ ਦੀ ਵਿਚਾਰ ਕਰਨੀ ਹੈ। ਭਾਈ ਸਾਹਿਬ ਭਾਈ ਦਿਲਰਾਜ ਸਿੰਘ ਜੀ ਉਹਨਾਂ ਪਾਸੋਂ ਆਪ ਜੀ ਨੇ ਮੂਲ ਪਾਠ ਸਰਵਣ ਕੀਤਾ ਹੈ, ਵਿਚਾਰ ਇਸ ਦਾ ਕਰਨਾ ਹੈ। ਆਓ ਚਿੱਤ ਵਿਰਤੀਆਂ ਨੂੰ ਇਕਾਗਰ ਕਰੀਏ। ਜੇ ਚਿੱਤ ਇਕਾਗਰ ਨਾ ਹੋਵੇ ਤੇ ਸੁਣਿਆ ਵੀ ਨਹੀਂ ਸੁਣਿਆ ਜਾਂਦਾ। ਇਹ ਭੁਲੇਖੇ ਚ ਨਾ ਪੈਣਾ ਕਿ ਸਾਡੇ ਕੰਨ ਸੁਣਦੇ ਨੇ, ਨਹੀਂ ਸਾਡਾ ਧਿਆਨ ਸੁਣਦਾ। ਧਿਆਨ ਨਾ ਹੋਵੇ ਤੇ ਜੋ ਸੁਣਿਆ ਪੁੱਛੋ ਕੀ ਸੁਣਿਆ, ਕਹੇਗਾ ਕੋਈ ਪਤਾ ਨਹੀਂ। ਧਿਆਨ ਤੋਂ ਬਿਨਾਂ ਨਹੀਂ ਸੁਣਿਆ ਜਾ ਸਕਦਾ। ਚਿੱਤ ਵਿਰਤੀਆਂ ਨੂੰ ਇਕਾਗਰ ਕਰੋ, ਸਾਰੇ ਜੁੜ ਜਾਈਏ। ਸ਼ਬਦ ਦੀ ਪ੍ਰਾਪਤੀ ਤਾਂ ਹੋਵੇਗੀ, ਨਾਮ ਦੀ ਪ੍ਰਾਪਤੀ ਤਾਂ ਹੋਵੇਗੀ ਜੇ ਇਸ ਵਿੱਚ ਲੀਨ ਹੋ ਜਾਵਾਂਗੇ। ਲੀਨਤਾ ਹੀ ਬਹੁਤ ਵੱਡਾ ਸਾਧਨ ਹੈ। ਇੱਕ ਵਾਰ ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਤੀਜਾ।
ਸੂਹੀ ਰਾਗ ਦੇ ਸ਼ੰਤ ਚੱਲ ਰਹੇ ਹਨ ਤੇ ਸ਼ੰਤ ਹਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ। ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਜੀ। ਹਾਂ
ਜੇ ਲੋੜ ਹੈ ਵਰ ਬਾਲੜੀਏ ਤਾ ਗੁਰ ਚਰਨੀ ਚਿਤ ਲਾਏ ਰਾਮ।
ਮੈਂ ਅੱਜ ਦੀ ਗੱਲ ਨਹੀਂ ਕਰਦਾ, ਪਿੱਛੇ ਉਸ ਵੇਲੇ ਜਦੋਂ ਇਹ ਬਾਣੀ ਲਿਖੇ ਗਏ ਹਰ ਬਾਪ ਨੂੰ ਇਹ ਫਿਕਰ ਹੁੰਦਾ ਸੀ ਧੀ ਜਵਾਨ ਹੋ ਰਹੀ ਹੈ ਤੇ ਮੈਂ ਚੰਗੇ ਤੋਂ ਚੰਗਾ ਵਰ ਲੱਭਾਂ। ਇੱਕ ਦੋਹਰਾ ਮੈਨੂੰ ਯਾਦ ਆਇਆ, ਕਹਿੰਦੇ ਨੇ ਤਿੰਨ ਤਰ੍ਹਾਂ ਦੇ ਬੰਦੇ ਜੇ ਉਹ ਸੁਚੇਤ ਨੇ ਤੇ ਉਹਨਾਂ ਨੂੰ ਰਾਤ ਨੀਂਦਰ ਨਹੀਂ ਆਉਂਦੀ। ਕਿਹੜੇ ਕਿਹੜੇ? ਰਿਣੀ, ਇੱਕ ਕਰਜ਼ਾਈ। ਜੇ ਤੇ ਇਹ ਹੋ ਨਾ ਖਾ ਗਏ ਆ ਤੇ ਮੁਕਰ ਗਏ ਆ, ਕੋਈ ਲੋੜ ਹੀ ਨਹੀਂ ਦੇਣ ਦੀ, ਉਹਦੀ ਮੈਂ ਗੱਲ ਨਹੀਂ ਕਰ ਰਹੀ ਆ। ਜਿਸ ਨੂੰ ਇਹ ਫਿਕਰ ਹੈ ਕਿ ਲਿਆ ਤੇ ਮੈਂ ਦੇਣਾ। ਰਿਣੀ ਕੁਮਾਰੀ ਕੋ ਪਿਤਾ, ਕੁਆਰੀ ਧੀ ਜਵਾਨ ਘਰ ਬੈਠੀ ਹੋਵੇ, ਜੇ ਸਿਰ ਵੈਰੀ ਹੋਏ, ਸਿਰ ਤੇ ਦੁਸ਼ਮਣ ਮਾਰੂ ਹੋਵੇ, ਇਨ ਤਿੰਨੋ ਕੇ ਨੈਣ ਮੇ ਨਿੰਦਰਾ ਕਵੀ ਨਾ ਹੋਏ। ਇਹਨਾਂ ਤਿੰਨਾਂ ਨੂੰ ਨੀਂਦਰ ਨਹੀਂ ਆਉਂਦੀ, ਬੱਚੀ ਜਵਾਨ ਹੋ ਜਾਣੀ। ਪਹਿਲੇ ਤੇ ਵਿਆਹ ਵੀ ਛੋਟੇ ਛੋਟਿਆਂ ਦਾ ਕਰ ਦਿੰਦੇ ਸਨ ਤੇ ਉਹਨੂੰ ਕਿਹਾ ਬਾਲੜੀ। ਸਿਆਣੀਆਂ ਬੀਬੀਆਂ ਬੈਠ ਕੇ ਸਿਖਾਉਂਦੀਆਂ ਸਨ, ਇੱਥੇ ਤੇ ਲਾਡਲੀ ਬਣ ਕੇ ਨਹਿਰ ਕੁਆਰ ਕੰਨਿਆ, ਲਾਡਲੀ ਕੇ ਮਾਨੀਆ ਤੇ ਵਿਆਹੇ ਸਸੁਰਾਲ ਜਾਏ, ਗੁਣਨ ਕੇ ਮਾਨੀਆ, ਇੱਥੇ ਤੇ ਸਨਮਾਨ ਹੈ ਤੇਰਾ ਕਿ ਤੂੰ ਧੀ ਹੈ, ਕਿਸੇ ਦੀ ਭੈਣ ਹੈ, ਭੈਣ ਧੀ ਕਰਕੇ ਸਨਮਾਨ ਹੈ। ਪਰ ਅੱਗੇ ਨਹੀਂ ਹੋਣਾ, ਅੱਗੇ ਹੋਣਾ ਹੈ ਤੇਰਾ ਗੁਣਾ ਕਰਕੇ ਸਨਮਾਨ, ਤੇ ਤੂੰ ਤੇ ਅਜੇ ਬਾਲੜੀ ਹੈ, ਬੱਚਿਆਂ ਵਾਲੇ ਕੰਮ ਕਰਨੇ ਹੈ, ਤੈਨੂੰ ਕੁਝ ਸਿਖਾਨੇ ਆ ਤੇ ਤੂੰ ਛਟਾਪੂ ਖੇਡਣ ਲੱਗ ਪੈਣੀ ਹੈ, ਤੈਨੂੰ ਕੁਝ ਸਿਖਾਨੇ ਆ ਤੇ ਤੂੰ ਉਸ ਪਾਸੇ ਧਿਆਨ ਨਹੀਂ ਦਿੰਦੀ। ਅਸਲ ਚ ਪ੍ਰਤੀਕ ਬਹੁਤ ਚੁਣੇ ਗਏ ਨੇ ਅੰਦਰ ਦੀ ਗੱਲ ਕਰਨ ਵਾਸਤੇ, ਕਿਉਂਕਿ ਅੰਦਰ ਹੁਣ ਨਾ ਮਨ ਦਿਸਦਾ ਨਾ ਅੰਦਰ ਜੋ ਕੁਝ ਹੋ ਰਿਹਾ ਦਿਸਦਾ, ਬਾਹਰੋਂ ਦਿਸਦਾ। ਬਾਲੜੀ ਬਾਹਰ ਹੈ ਤੇ ਇੱਕ ਬਾਲੜੀ ਅੰਦਰ ਹੈ, ਉਹ ਬਾਲੜੀ ਕਿਹੜੀ ਏ? ਸਾਡੀ ਜਿੰਦ। ਕਹਿੰਦੇ ਨੇ ਜੇ ਤੂੰ ਵਰ ਲੋੜਨੀ ਹੈ ਤੇ ਗੁਰੂ ਦੇ ਚਰਨਾਂ ਨਾਲ ਚਿੱਤ ਜੋੜ। ਗੁਰੂ ਕੇ ਸਿੱਖੋ, ਯਾਦ ਰੱਖਣਾ, ਜੇ ਗੁਰੂ ਨੂੰ ਪਾਉਣਾ ਤੇ ਸ਼ਬਦ ਜਿਹੜਾ ਹੈ ਇਸ ਦਾ ਪੱਲਾ ਫੜੋ। ਪਰਮਾਤਮਾ ਨੂੰ ਪਾਉਣਾ ਹੈ ਤੇ ਫੇਰ ਨਾਮ ਦਾ ਪੱਲਾ ਫੜੋ। ਕਿਹਾ ਤੂੰ ਤੇ ਅਜੇ ਬਾਲੜੀ ਹੈ, ਤੂੰ ਤੇ ਅਜੇ ਅਣਜਾਣ, ਤੂੰ ਅੱਗੇ ਜਾਏਂਗੇ ਤੇ ਅੱਗੇ ਯਾਦ ਰੱਖ। ਸੋਹਰੜੇ ਵਤ ਸਭ ਕੁਛ ਸਾਂਝੇ, ਪੇਵਕੜੇ ਵਤ ਸਭ ਕੁਛ ਸਾਂਝੇ, ਸੋਹਰੜੇ ਕਰ ਪੌੜੀ ਵਤ ਸਭ ਕੁਛ ਸਾਂਝੇ, ਪੇਵਕੜੇ ਕਰ ਵਖੈ ਆਪ ਕੁਛ ਅਜੇ, ਦੋਸ ਨਾ ਦੇਊ ਜਾਣਿਆ ਨਾ ਹੀ ਰੱਖੈ। ਮੈਨੂੰ ਤੇ ਚੀਜ਼ਾਂ ਹੀ ਰੱਖਣੀਆਂ ਨਹੀਂ ਆਉਂਦੀਆਂ। ਹੁਣ ਉਹ ਬਾਲੜੇ ਜਿਹੜੀ ਬਾਥਰੂਮ ਦਾ ਸਮਾਨ ਚੁੱਕ ਕੇ ਰਸੋਈ ਚ ਰੱਖ ਆਵੇ ਤੇ ਰਸੋਈ ਦਾ ਜਿਹੜਾ ਉਹ ਬਾਥਰੂਮ ਵਿੱਚ ਹੋਵੇ, ਜਿਸ ਡੱਬੇ ਵਿੱਚ ਖੰਡ ਪਾਉਣੀ ਉੱਥੋਂ ਮਿਰਚਾਂ ਪਈਆਂ ਹੋਣ, ਜਿੱਥੇ ਮਿਰਚਾਂ ਪਾਉਣੀਆਂ ਨੇ ਉੱਥੋਂ ਖੰਡ ਨਿਕਲੇ, ਉਹਨੂੰ ਕਹਿੰਦੇ ਨੇ ਕੁਛ ਅਜੀ। ਪਾਣੀਆਂ ਮਾਵਾਂ ਕਹਿੰਦੀਆਂ ਸਨ ਕੋਈ ਸੀਣਾ ਪਰੋਣਾ ਸਿੱਖ ਲੈ, ਕੱਢ ਕਸੀਦਾ ਪਹਿਰੇ ਝੋਲੇ ਤਾਂ ਤੁਮ ਜਾਣੋ ਨਾਰੇ, ਜੇ ਘਰ ਰੱਖੈ ਬੁਰਾ ਨਾ ਚਾਖੈ ਹੋਵੇ ਕੰਤ ਪਿਆਰੀ। ਆਪਣਾ ਘਰ ਰੱਖੈ ਬੁਰੇ ਪਾਸੇ ਨਾ ਵੇਖੇ, ਕੰਤ ਨੂੰ ਪਿਆਰੀ ਤਾਂ ਲੱਗੇਗੀ। ਹਿੰਦੂ ਘਰਾਂ ਵਿੱਚ ਦੋ ਰਸਮਾਂ ਸਨ, ਬਾਬਾ ਫਰੀਦ ਜੀ ਨੇ ਉਹਨਾਂ ਦਾ ਜ਼ਿਕਰ ਕੀਤਾ। ਇੱਕ ਸੀ ਗੰਢ ਚਤਰਾਵਾ ਤੇ ਦੂਸਰੀ ਸੀ ਤਿਲ ਵੇਤਰਾ। ਆਹ ਜਿਹੜਾ ਸਲੋਕ ਹੈ ਨਾ, ਫਰੀਦਾ ਜੇ ਜਾਣਾ ਤਿਲ ਥੋੜੜੇ, ਸੰਭਲ ਬੁੱਕ ਭਾਰੀ, ਫਰੀਦਾ ਜੇ ਜਾਣਾ ਸ਼ੋਰ ਨੱਡਾ ਤਾਂ ਥੋੜਾ ਮਾਣ ਕਰੀ। ਇੱਕ ਮੰਜੇ ਤੇ ਬਿਠਾ ਕੇ ਪਤੀ ਪਤਨੀ ਉਹਨੂੰ ਤੇ ਗੰਢ ਘੁੱਟ ਕੇ ਪਾ ਦੇਣੀ। ਹੁਣ ਆਮ ਕਰਕੇ ਪੱਲੇ ਹੁੰਦੇ ਸਨ ਰੇਸ਼ਮੀ ਤੇ ਉਹ ਖਿਸਕ ਜਾਂਦੇ ਸਨ। ਕਹਿੰਦੇ ਨੇ ਜੇਕਰ ਪਤਾ ਹੈ ਤੈਨੂੰ ਕਿ ਸ਼ੋ ਨੱਡਾ ਬੇਪਰਵਾਹ ਸੁਭਾਅ ਵਾਲਾ ਹੈ, ਉਹ ਕਿਸੇ ਦੀ ਪਰਵਾਹ ਨਹੀਂ ਕਰਦਾ, ਤੇ ਮੈਂ ਮਾਣ ਨਾ ਕਰਦੀ, ਨਾ ਮੈਂ ਆਪਣੇ ਸੋਰਸ ਦਾ ਮਾਣ ਕਰਦੇ, ਨਾ ਗਹਿਣਿਆਂ ਦਾ ਮਾਣ ਕਰਦੇ, ਮੈਂ ਵੇਖਦੀ ਇਹਦੀ ਕਿਰਪਾ ਕਿਵੇਂ ਮਿਲੇ। ਦੂਸਰਾ ਮਾਂ ਕਹਿੰਦੀ ਸੀ ਉੱਥੇ ਤਿਲਾਂ ਦੀ ਬੁੱਕ ਸੰਭਲ ਕੇ ਭਰੀ, ਇੱਕ ਵਾਕਫੀ ਬਣਾਉਣੀ ਹੁੰਦੀ ਸੀ ਪਰਿਵਾਰ ਨਾਲ। ਕਹਿੰਦੀ ਸੀ ਇੱਕ ਤਿਲ ਵੀ ਬਾਹਰ ਨਾ ਰੁੜੇ, ਜੇ ਬਾਹਰ ਤਿਲ ਗਿਆ ਤੇ ਉਹ ਆਖੇਗੀ ਇਹਨੂੰ ਤਿਲ ਸਾਂਭਣੇ ਨਹੀਂ ਆਉਂਦੇ, ਸਾਡਾ ਪਰਿਵਾਰ ਕੀ ਸਾਂਭੇਗੀ। ਫਰੀਦਾ ਜੇ ਜਾਣਾ ਤਿਲ ਥੋੜੜੇ, ਇਹਦਾ ਅਰਥ ਇੰਜ ਵੀ ਕੀਤਾ ਵੀ ਸਵਾਸਾਂ ਰੂਪੀ ਤਿਲ ਥੋੜੇ ਨੇ, ਪਰ ਅਸਲ ਵਿੱਚ ਇੱਕ ਪ੍ਰੀਖਿਆ ਸੀ, ਇਮਤਿਹਾਨ ਸੀ ਉਸਦਾ। ਕਹਿੰਦੇ ਤੂੰ ਤੇ ਬਾਲੜੀ ਹੈ, ਬੱਚੀ ਹੈ, ਇੱਕ ਕੰਮ ਠੀਕ ਕਰਨੀ ਹੈ, ਦੋ ਵਿਗਾੜ ਕੇ ਰੱਖ ਦੇਣੀ ਆ। ਇੱਕ ਸ਼ਬਦ ਹੈ ਨਾ, ਹੋਏ ਆਣਾ ਕਰੇ ਕੰਮ ਆਨ ਨਾ ਸਕੇ ਰਾਸ, ਜੇ ਇੱਕ ਅੱਧ ਚੰਗੀ ਕਰੇ ਦੂਜੀ ਪੇਵੇ ਰਾਸ। ਮੈਂ ਸੁਣਿਆ ਇੱਕ ਪਾਗਲਖਾਨਾ ਸੀ ਤੇ ਇੱਕ ਬਹੁਤ ਵੱਡਾ ਨੇਤਾ, ਉਹਦੀ ਪਤਨੀ ਨੂੰ ਬੜਾ ਸ਼ੌਕ ਸੀ ਪਾਗਲਾਂ ਦੇ ਕੋਲ ਜਾਣਾ, ਗੱਲਾਂ ਕਰਨੀਆਂ। ਇੱਕ ਪਾਗਲ ਨੇ ਤੇ ਬੜੀਆਂ ਸਿਆਣੀਆਂ ਗੱਲਾਂ ਕੀਤੀਆਂ, ਹੈਰਾਨ ਹੋ ਗਏ। ਕਹਿਣ ਲੱਗੀ ਤੂੰ ਤੇ ਪਾਗਲ ਨਹੀਂ। ਕਹਿਣ ਲੱਗਾ ਮੈਂ ਕਿੱਥੇ ਪਾਗਲ ਆ, ਇਹ ਡਾਕਟਰ ਪਾਗਲ ਨੇ ਜਿਹੜੇ ਮੈਨੂੰ ਪਾਗਲ ਕਹਿੰਦੇ ਨੇ, ਮੈਂ ਤੇ ਪਾਗਲ ਹੈ ਨੀ, ਮੈਨੂੰ ਐਵੇਂ ਹੀ ਇੱਥੇ ਬੰਦ ਕੀਤਾ, ਬੀਬੀ ਜੀ ਮੈਨੂੰ ਛੁਡਾਓ। ਕਹਿਣ ਲੱਗੀ ਅੱਛਾ, ਮੁੜ ਕੇ ਮੈਂ ਆਵਾਂਗੀ ਅਗਲੇ ਐਤਵਾਰ ਤੇ ਤੈਨੂੰ ਕਢਵਾ ਕੇ ਲੈ ਜਾਵਾਂਗੀ। ਜਦੋਂ ਤੁਰਨ ਲੱਗੇ ਪੌੜੀਆਂ ਤੇ ਇੰਨੇ ਚਿਰ ਨੂੰ ਉਹਨੂੰ ਪਾਗਲਪਣੇ ਦਾ ਦੌਰਾ ਪੈ ਗਿਆ। ਮਗਰੋਂ ਲੱਤ ਮਾਰੇ ਉਹ ਬੀਬੀ ਨੂੰ ਚੋਟਾਂ ਲੱਗੀਆਂ। ਕਹਿਣ ਲੱਗੀ ਇਹ ਕੀ ਕੀਤਾ? ਕਹਿਣ ਲੱਗਾ ਤੁਹਾਨੂੰ ਯਾਦ ਕਰਾਇਆ ਕਿ ਮੈਨੂੰ ਕਢਵਾ ਜ਼ਰੂਰ ਲਿਓ ਜੇ। ਲੱਤ ਮਾਰ ਕੇ ਯਾਦ ਕਰਵਾਇਆ। ਕਹਿੰਦੇ ਨੇ ਜੇ ਇੱਕ ਅੱਧ ਚੰਗੀ ਕਰੇ ਦੂਜੀ ਪੀਵੇ ਰਾਸ, ਇੱਕ ਕੰਮ ਠੀਕ ਕੀਤਾ ਤੇ ਦੂਸਰਾ ਵਿਗਾੜ ਕੇ ਰੱਖ ਦਿੱਤਾ। ਇਹੀ ਤੇ ਬਾਲੜੀ ਹੈ। ਬਾਲੜੀ ਅਜੇ ਉਸ ਨੂੰ ਚੱਜ ਨਹੀਂ ਤੇ ਫਿਰ ਕਰੀਏ ਕੀ, ਕਿੱਥੋਂ ਸਿੱਖਣਾ। ਹੇ ਮੇਰੀ ਜਿੰਦ, ਉਸ ਵਰ ਕੋਲ ਜਾਣਾ ਜੇ ਪ੍ਰਵਾਨ ਹੋਣਾ ਤੇ ਚੱਜ ਕਿੱਥੋਂ ਸਿੱਖ। ਬਾਲੜੀਆਂ ਤੇ ਸਿੱਖਦੀਆਂ ਸਨ ਬਜ਼ੁਰਗ ਮਾਤਾਵਾਂ ਕੋਲੋਂ, ਉਹ ਬਿਠਾ ਕੇ ਤੇ ਸਿਖਾਉਂਦੀਆਂ ਸਨ ਇੰਜ ਕਰੀ ਇੰਜ ਕਰੀ ਇੰਜ ਕਰੀ। ਤੇ ਜਿਹੜਾ ਸਤਿਗੁਰਾਂ ਨੇ ਸਿਖਾਇਆ ਨਾ, ਉਹ ਕਹਿੰਦੇ ਨੇ ਗੁਰ ਮਿਲ ਚੱਜ ਅਚਾਰ ਸਿੱਖ, ਤੁਧ ਕਦੇ ਨਾ ਲੱਗੇ ਦੁੱਖ। ਗੁਰੂ ਨੂੰ ਮਿਲ ਤੇ ਚੱਜ ਅਚਾਰ ਸਿੱਖ, ਸੁਚੱਜਾ ਹੋ। ਕਹਿੰਦੇ ਨੇ ਗੁਰੂ ਨੂੰ ਮਿਲ, ਗੁਰੂ ਨੂੰ ਚੱਜ ਹੈ, ਜਿਹੜਾ ਰੱਬ ਦੇ ਘਰ ਕੰਮ ਆਉਣਾ ਹੈ ਉਹ ਸਤਿਗੁਰੂ ਕੋਲੋਂ ਸਿੱਖ। ਜੇ ਲੋੜ ਹੈ ਵਰ ਬਾਲੜੀਏ, ਬਾਲੜੀਏ ਅਣਜਾਣ ਜਿੰਦੇ, ਜੇਕਰ ਤੂੰ ਉਹ ਪ੍ਰਮਾਤਮਾ ਲੋੜਨੀ ਹੈ, ਉਹ ਵਰ ਮਿਲੇ ਤੇ ਫਿਰ ਕਰਕੇ ਗੁਰੂ ਦੇ ਚਰਨਾਂ ਨਾਲ ਚਿੱਤ ਜੋੜ। ਗੁਰੂ ਨੂੰ ਆਖ ਮੈਨੂੰ ਸਿਖਾਓ, ਮੈਂ ਰੱਬ ਦੇ ਘਰ ਕਿਵੇਂ ਪ੍ਰਵਾਨ ਹੋਵਾਂ। ਹਾਂਜੀ,
ਸਦਾ ਹੋਵੇ ਸੁਹਾਗਣੀ ਹਰ ਜੀਓ ਮਰੈ ਨਾ ਜਾਏ ਰਾਮ।
ਇੱਕ ਗੱਲ ਇਹ ਹੈ ਕਿ ਇੱਥੇ ਦੇ ਕੰਤ ਜਿਹੜੇ ਨੇ, ਭਰੋਸਾ ਕੋਈ ਨਹੀਂ ਜ਼ਿੰਦਗੀ ਦਾ, ਪਰ ਉਹ ਕੰਤ ਐਸਾ ਏ ਨਾ ਉਹ ਮਰੈ ਨਾ ਹੋਵੇ ਸੋਗ, ਦਿਨ ਦਾ ਰਹੇ ਨਾ ਝੁਕੇ ਪੋ। ਉਹ ਐਸਾ ਹੈ ਜਿਹੜਾ ਸਦਾ ਵਾਸਤੇ ਕਾਇਮ ਹੈ, ਕਦੀ ਆਉਂਦਾ ਜਾਂਦਾ ਨਹੀਂ। ਸਦਾ ਹੋਵੇ ਸੁਹਾਗਣੀ, ਸਦਾ ਵਾਸਤੇ ਹੀ ਸੁਹਾਗਣ ਬਣ ਜਾਏਗੇ। ਉਹ ਪ੍ਰਮਾਤਮਾ ਨਾ ਮਰਦਾ ਨਾ ਜਨਮਦਾ ਹੈ, ਹਰ ਜੀਓ ਨਾ ਆਵੇ ਨਾ ਜਾਏ, ਉਹ ਆਉਣਾ ਜਾਣਾ ਉਸਦਾ ਨਹੀਂ, ਉਹ ਅਵਿਨਾਸ਼ੀ ਹੈ। ਹਾਂਜੀ,
ਹਰ ਜੀਓ ਮਰੈ ਨਾ ਜਾਏ, ਗੁਰ ਕੈ ਸਹਿਜ ਸੁਭਾਏ, ਸਾ ਤਨ ਕੰਤ ਪਿਆਰੀ।
ਉਹ ਜੀਵ ਇਸਤਰੀ ਕੰਤ ਨੂੰ ਪਿਆਰੀ ਲੱਗਦੀ ਹੈ ਕਿਹੜੀ, ਜਿਹੜੀ ਗੁਰੂ ਦੇ ਨਾਲ ਸਹਿਜ ਸੁਭਾਅ, ਗੁਰੂ ਦੇ ਆਸਰੇ ਪ੍ਰੇਮ, ਪ੍ਰੇਮ ਦੀ ਸਿੱਖਿਆ ਜਿਸ ਨੇ ਲੈ ਲਈ, ਉਸ ਨੂੰ ਪਤਾ ਲੱਗਦਾ ਕਿ ਹਰ ਜੀਓ ਉਹ ਸਦਾ ਕਾਇਮ ਹੈ, ਉਹ ਨਾ ਮਰਦਾ ਹੈ ਨਾ ਆਉਂਦਾ ਹੈ ਨਾ ਜਾਂਦਾ ਹੈ। ਤੇ ਉਸ ਕੰਤ ਨੂੰ ਜਿਹੜੀ ਪਿਆਰੀ ਲੱਗੇ, ਉਸ ਦੇ ਘਰ ਪ੍ਰਵਾਨ ਹੋਵੇ, ਉਸ ਵਿੱਚ ਵੀ ਇਹ ਗੁਣ ਆ ਜਾਂਦੇ ਹਨ, ਪ੍ਰੇਮ ਆ ਜਾਂਦਾ ਹੈ, ਸਹਿਜ ਆ ਜਾਂਦਾ ਹੈ। ਹਾਂਜੀ,
ਸੱਚ ਸੰਜਮ ਸਦਾ ਹੈ ਨਿਰਮਲ, ਗੁਰ ਕੈ ਸ਼ਬਦ ਸਿਗਾਰੀ।
ਸੱਚ ਦੁਆਰਾ ਉਹ ਸੰਜਮ ਕਿਹੜੇ ਨੇ, ਜਿਹਨੂੰ ਕਹਿੰਦੇ ਆ ਰਹਿਤ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚਿਹਰਾ। ਇਸੇ ਨੂੰ ਕਿਹਾ ਸੰਜਮ, ਬੋਲਣ ਦਾ ਸੰਜਮ, ਸੁਣਨ ਦਾ ਸੰਜਮ, ਖਾਣ ਦਾ ਸੰਜਮ, ਹਰ ਤਰ੍ਹਾਂ ਨਾਲ ਸੰਜਮ। ਕੋਈ ਚੀਜ਼ ਐਸੀ ਗੱਲ, ਕੋਈ ਗੱਲ ਐਸੀ ਨਾ ਹੋਵੇ ਜੋ ਉਸ ਨੂੰ ਨਾ ਪਾਉਂਦੀ ਹੋਵੇ। ਸੱਚ ਸੰਜਮ ਸਦਾ ਹੈ ਨਿਰਮਲ, ਉਹ ਸਦਾ ਵਾਸਤੇ ਪਵਿੱਤਰ ਹੈ, ਗੁਰ ਕੈ ਸ਼ਬਦ ਸਿੰਗਾਰੀ। ਸੱਚਾ ਸੰਜਮ ਹੋਣ ਕਰਕੇ ਕੋਈ ਗਲਤੀ ਨਹੀਂ ਹੋਈ, ਸਦਾ ਵਾਸਤੇ ਗੁਰੂ ਦੇ ਸ਼ਬਦ ਦੁਆਰਾ ਇੱਕ ਗੱਲ ਹੋਰ ਆ ਗਈ, ਉਹ ਸ਼ਿੰਗਾਰੀ ਹੈ ਗੁਰੂ ਦੇ ਸ਼ਬਦ ਦੁਆਰਾ। ਸਹੀ ਸੁੰਦਰ ਸੋਹਣੇ ਸਾਧ ਸੰਗ ਜਨ ਬਹਿਣ, ਵਾਕਿਆ ਜਿਨ੍ਹਾਂ ਨੂੰ ਇਹ ਸੰਜਮ ਮਿਲ ਗਿਆ, ਗੁਰਸਿੱਖ ਨੂੰ ਇੱਕ ਦਾਤ ਮਿਲਦੀ ਹੈ ਵਿਗਾਸ, ਉਹ ਭਾਵੇਂ ਇਸਤਰੀ ਕੋਲ ਹੋਵੇ ਤੇ ਭਾਵੇਂ ਪੁਰਖ ਕੋਲ ਹੋਵੇ। ਇੱਕ ਗੱਲ ਪੱਕੀ ਹੈ ਕਿ ਉਹਨੂੰ ਮੇਕਅਪ ਦਾ ਸਮਾਨ ਖਰੀਦਣ ਦੀ ਲੋੜ ਨਹੀਂ, ਬਿਲਕੁਲ ਨਹੀਂ। ਵਿਗਾਸ ਕਹਿੰਦੇ ਨੇ ਜਿਹੜੇ ਚਿਹਰੇ ਨੂੰ ਵਿਗਾਸ ਮਿਲ ਗਿਆ, ਮੁਸਕਰਾ ਸਕਦਾ, ਉਹਨੂੰ ਕਿਸੇ ਹਾਰ ਦੀ ਲੋੜ ਨਹੀਂ, ਉਸ ਨੂੰ ਕਿਸੇ ਵੀ ਸ਼ਿੰਗਾਰ ਦੀ ਲੋੜ ਨਹੀਂ, ਉਹ ਸਦਾ ਵਾਸਤੇ ਸ਼ਿੰਗਾਰੀ ਹੈ, ਉਹ ਸ਼ਿੰਗਾਰ ਗੁਰੂ ਕੋਲੋਂ ਮਿਲਿਆ ਹੈ। ਕਹਿੰਦੇ ਨੇ ਗੁਰੂ ਦੇ ਸ਼ਬਦ ਦੁਆਰਾ ਉਹ ਸ਼ਿੰਗਾਰੀ ਹੈ। ਹਾਂਜੀ,
ਮੇਰਾ ਪ੍ਰਭ ਸਾਚਾ ਸਦ ਹੀ ਸਾਚਾ,
ਮੇਰਾ ਪ੍ਰਭੂ ਸੱਚਾ ਹੈ। ਬੰਦੇ ਵਾਲੀ ਗੱਲ ਨੀ ਕਿ ਇੱਥੇ ਸੱਚ ਬੋਲ ਦਿੱਤਾ ਉੱਥੇ ਝੂਠ, ਨਹੀਂ ਉਹ ਸਦਾ ਵਾਸਤੇ ਹੀ ਸੱਚਾ ਹੈ।
ਜਿਹਨੇ ਆਪੇ ਆਪ ਉਪਾਇਆ,
ਫਿਰ ਕੱਲ ਹੋਰ ਹੈ, ਉਸ ਦਾ ਜਨਮਦਾਤਾ ਕੋਈ ਨਹੀਂ, ਉਹ ਸੈਵੰਗ ਹੈ, ਉਸ ਨੇ ਆਪਣੇ ਆਪ ਤੋਂ ਹੀ ਆਪਣੇ ਆਪ ਨੂੰ ਪੈਦਾ ਕੀਤਾ, ਉਸ ਨੂੰ ਪੈਦਾ ਕਰਨ ਵਾਲਾ ਕੋਈ ਨਹੀਂ।
ਨਾਨਕ ਸਦਾ ਪਿਰ ਰਾਵੇ ਆਪਣਾ,
ਸਾਹਿਬ ਕਹਿੰਦੇ ਨੇ ਉਹ ਜੀਵ ਇਸਤਰੀ ਸਦਾ ਵਾਸਤੇ ਆਪਣੇ ਪਿਰ ਨੂੰ ਮੰਨਦੀ ਹੈ,
ਜਿਹਨਾਂ ਗੁਰ ਚਰਨੀ ਚਿਤ ਲਾਇਆ,
ਜਿਸ ਨੇ ਗੁਰੂ ਦੇ ਚਰਨਾਂ ਨਾਲ ਚਿਤ ਲਾ ਲਿਆ। ਇੱਥੇ ਇੱਕ ਗੱਲ ਯਾਦ ਰੱਖਣੀ, ਸਿਧਾਂਤਕ ਗੱਲ ਹੈ, ਗੁਰੂ ਦੇ ਚਰਨਾਂ ਦੀ ਗੱਲ ਚੱਲੇ ਤੇ ਸਮਝ ਲੈਣਾ ਸ਼ਬਦ ਦੀ ਗੱਲ ਹੈ। ਸਾਫ ਲਿਖਿਆ ਪਿਆ, ਦੋ ਪ੍ਰਮਾਣ ਦੇ ਦੇ ਆ, ਘਰ ਘਰ ਪ੍ਰਣਾਮ ਚਿਤ ਚਰਨ ਨਾਮ, ਜਿੱਥੇ ਰੱਬ ਦੇ ਚਰਨਾਂ ਦੀ ਗੱਲ ਹੈ ਉੱਥੇ ਨਾਮ ਆ, ਤੇ ਜਿੱਥੇ ਗੁਰੂ ਦੇ ਚਰਨਾਂ ਦੀ ਗੱਲ ਹੈ ਹਿਰਦੇ ਚਰਨ ਸ਼ਬਦ ਸਤਿਗੁਰ ਕਹੋ ਨਾਨਕ ਬੰਧਿਓ ਪਾਲ। ਜਿਨ੍ਹਾਂ ਨੇ ਗੁਰੂ ਦਾ ਸ਼ਬਦ ਪੱਲੇ ਬੰਨੇ ਹੈ ਉਹਨਾਂ ਦੇ ਕੋਲ ਪਰ ਗੁਰੂ ਦੇ ਚਰਨ ਹਨ, ਇਹ ਗੁਰੂ ਦੇ ਚਰਨਾਂ ਨਾਲ ਜਿਸਨੇ ਚਿਤ ਲਾਇਆ ਹੈ। ਹਾਂਜੀ,
ਫਿਰ ਪਾਏ ਅੜਾ ਬਲੜੀਏ ਅਣਦਿਨ ਸਹਿਜੇ ਮਾਤੀ ਰਾਮ,
ਹੇ ਬਲੜੀਏ ਅਜਾਨ ਜੀਵ ਇਸਤਰੀ, ਜਿਨ੍ਹਾਂ ਨੇ ਪ੍ਰਭੂ ਪਾਲਿਆ ਹੈ, ਅਣਦਿਨ ਦਾ ਅਰਥ ਹੁੰਦਾ ਹਰ ਰੋਜ਼ ਸਦਾ ਵਾਸਤੇ ਹੀ, ਸਹਿਜੇ ਮਾਤੀ ਮਾਤੀ ਮਸਤ, ਉਹ ਸਹਿਜ ਵਿੱਚ ਅਡੋਲਤਾ ਵਿੱਚ ਹੈ ਔਰ ਆਨੰਦ ਵਿੱਚ ਹੈ, ਮਸਤ ਹੈ, ਕਦੀ ਉਸ ਨੂੰ ਪਰੇਸ਼ਾਨੀ ਨਹੀਂ, ਕਦੀ ਉਸ ਨੂੰ ਉਦਾਸ ਨਹੀਂ ਵੇਖੋਗੇ, ਪਰੇਸ਼ਾਨ ਨਹੀਂ ਵੇਖੋਗੇ, ਉਹ ਸਦਾ ਵਾਸਤੇ ਖਿੜਾਓ ਵਿੱਚ ਹੈ। ਇੱਕ ਪ੍ਰਮਾਣ ਦਿੱਤਾ ਵਿਦਵਾਨਾਂ ਨੇ, ਗੁਲ ਸ਼ਾਖ ਭਿਓ ਯਾ ਕਿਸੇ ਕੀ ਮਈਅਤ ਪਰ, ਫੁੱਲਾਂ ਨੂੰ ਗੁਰਦੁਆਰੇ ਲੈ ਆਓ ਤਾਂ ਵੀ ਖਿੜੇ, ਮੰਦਰੇ ਲੈ ਜਾਓ ਤਾਂ ਵੀ ਖਿੜੇ, ਮਸੀਤੇ ਲੈ ਜਾਓ ਤਾਂ ਵੀ ਖਿੜੇ, ਕਿਸੇ ਲਾੜੇ ਦੇ ਸਿਹਰੇ ਨੂੰ ਬੰਨ ਦਿਓ ਤਾਂ ਵੀ ਖਿੜੇ, ਕਿਸੇ ਮੁਰਦੇ ਦੀ ਅਰਥੀ ਤੇ ਰੱਖ ਦਿਓ ਤਾਂ ਵੀ ਖਿੜੇ। ਗੁਲ ਸ਼ਾਖ ਭਿਓ ਯਾ ਕਿਸੇ ਕੀ ਮਈਅਤ ਪਰ, ਚਮਨ ਕੇ ਫੂਲ ਤੋਂ ਵਾਦੀ ਹੈ ਮੁਸਕੁਰਾਣੇ ਕੇ, ਇਸੇ ਲਈ ਦੁੱਖ ਵਿੱਚ ਸੁਖ ਵਿੱਚ ਉਹ ਵਿਗਾਸ ਵਿੱਚ ਹੈ, ਸਦਾ ਵਾਸਤੇ ਆਨੰਦ ਵਿੱਚ ਹੈ।
ਗੁਰਮਤੀ ਮਨ ਆਨੰਦ ਭਇਆ,
ਗੁਰੂ ਦੀ ਮਤ ਲੈ ਕੇ ਮਨ ਵਿੱਚ ਆਨੰਦ ਆ ਗਿਆ ਹੈ।
ਤਿਤ ਤਨ ਮੈਲ ਨਾਰਾਤੀ ਰਾਮ,
ਉਸ ਤਨ ਵਿੱਚ ਰੱਤੀ ਭਰ ਵੀ ਮੈਲ ਨਹੀਂ, ਜਿਹੜਾ ਕਿਹਾ ਨਾ ਭਰੀਏ ਮਤ ਪਾਪਾਂ ਕੇ ਸੰਗ, ਉੱਥੇ ਪਾਪ ਨਹੀਂ, ਉੱਥੇ ਕੋਈ ਮੈਲ ਨਹੀਂ, ਇਸੇ ਲਈ ਉਸਦਾ ਮਨ ਮੈਲ ਨਹੀਂ, ਉਸਦਾ ਮਨ ਪਵਿੱਤਰ ਹੈ।
ਚਿਤ ਤਨ ਮੈਲ ਨਾ ਰਾਤੀ ਹਰ ਪ੍ਰਭ ਰਾਤੀ,
ਉਸ ਸਰੀਰ ਵਿੱਚ ਮੈਲ ਰੱਤੀ ਭਰ ਨਹੀਂ, ਉਹ ਸਹਿਜ ਆਨੰਦ ਵਿੱਚ ਮਸਤ ਹੈ।
ਮੇਰਾ ਪ੍ਰਭ ਮੇਲ ਮਿਲਾਏ,
ਪਰ ਇਹ ਮੇਲ ਕੌਣ ਮਿਲਾਉਂਦਾ ਕਿ ਗੁਰੂ ਮਿਲ ਜਾਏ ਤੇ ਮਨ ਦੀ ਮੈਲ ਧੋ ਕੇ ਰੱਖ ਦੇਵੇ, ਇਹ ਮੇਰਾ ਪ੍ਰਭੂ ਮੇਲ ਮਿਲਾਉਂਦਾ ਹੈ।
ਅਣ ਦਿਨ ਰਾਵੇ ਹਰ ਪ੍ਰਭ ਆਪਣਾ,
ਅਣ ਦਿਨ ਹਰ ਰੋਜ਼ ਉਹ ਮੰਨਦੀ ਹੈ ਆਪਣੇ ਪ੍ਰਭੂ ਨੂੰ, ਕਦੀ ਵੀ ਦੂਰੀ ਨਹੀਂ ਹੁੰਦੀ।
ਵਿੱਚੋਂ ਆਪ ਗਵਾਏ,
ਪਰ ਹਾਂ ਇੱਕ ਸ਼ਰਤ ਹੈ, ਵਿੱਚੋਂ ਆਪ ਗਵਾਏ, ਆਪਣੇ ਅੰਦਰੋਂ ਹਉਮੈ ਉਸਨੇ ਗਵਾ ਦਿੱਤੀ ਹੈ, ਕਦੀ ਉਸਨੇ ਐਸੀ ਗੱਲ ਨਹੀਂ ਕੀਤੀ ਜਿਹੜੀ ਗੱਲ ਉਸ ਨੂੰ ਹੰਕਾਰ ਦੀ ਜਾਪੇ। ਮੈਂ ਕਥਾ ਪੜ੍ਹੀ, ਪਤੀ ਪਤਨੀ ਸਨ, ਉਹਨਾਂ ਤੇ ਅਵਤਾਰਾਂ ਦਾ ਨਾਂ ਲਿਖਿਆ, ਸਾਹਮਣੇ ਇੱਕ ਰੁੱਖ ਵੇਖਿਆ ਤੇ ਰੁੱਖ ਨੂੰ ਵੇਲ ਚੜ੍ਹੀ ਸੀ ਤੇ ਪਤੀ ਨੇ ਕਿਹਾ ਆ ਵੇਲ ਕਿੰਨੇੜੀ ਹੈ, ਇਸ ਨੂੰ ਵੇਖੋ ਕਿੰਨੀ ਸੁੰਦਰ ਹੈ ਔਰ ਰੁੱਖ ਦੀ ਸ਼ੋਭਾ, ਔਰ ਪਤੀ ਨੇ ਇੱਕ ਗੱਲ ਕਹੀ, ਕਹਿਣ ਲੱਗੇ ਜੇ ਵੇਲ ਹੈ ਸੁੰਦਰ ਹੈ ਤੇ ਪਤਨੀ ਕਹਿਣ ਲੱਗੇ ਇਹ ਵੇਲ ਆਸਰੇ ਕਿਸ ਦੇ ਹੈ? ਰੁੱਖ ਦੇ ਆਸਰੇ। ਰੁੱਖ ਨਾ ਹੋਵੇ ਤੇ ਵੇਲ ਕਿਵੇਂ ਹੋਵੇ? ਵਾਕਿਆ ਇਹ ਜੀਵਨ ਐਸਾ ਹੁੰਦਾ ਜਿਸ ਦੇ ਵਿੱਚ ਹਉਮੈ ਨਹੀਂ ਹੁੰਦੀ, ਹੰਕਾਰ ਨਹੀਂ ਹੁੰਦਾ। ਹਾਂਜੀ,
ਗੁਰਮਤ ਪਾਇਆ ਸਹਿਜ ਮਿਲਾਇਆ,
ਗੁਰੂ ਦੀ ਮਤ ਦੁਆਰਾ ਉਸ ਨੂੰ ਪਾਇਆ, ਸਹਿਜ ਦੁਆਰਾ, ਆਤਮਕ ਅਡੋਲਤਾ ਦੁਆਰਾ, ਅੰਦਰ ਸਹਿਜ ਉਹ ਹੈ ਜਿੱਥੇ ਸਾਰੇ ਗੁਣ ਨੇ। ਕਬੀਰ ਸਾਹਿਬ ਨੇ ਤੇ ਇਹ ਗੱਲ ਕਹੀ ਹੈ, ਮੈਂ ਇਹ ਦੱਸ ਸਕਣਾ ਕਿ ਉੱਥੇ ਕੀ ਨਹੀਂ ਹੁੰਦਾ। ਉੱਥੇ ਜਨਮ ਨਹੀਂ, ਉੱਥੇ ਮੌਤ ਨਹੀਂ, ਉੱਥੇ ਕੋਈ ਲਾਲਚ ਨਹੀਂ, ਉੱਥੇ ਕੋਈ ਦੇਵਤਿਆਂ ਦੀ ਪੁਰੀ ਦਾ ਲਾਲਚ ਨਹੀਂ। ਸਹਿਜ ਕੀ ਅਕਥ ਕਥਾ ਹੈ ਨਿਰਾਰੀਏ, ਤੁਲ ਨਹੀਂ ਚੜ੍ਹੈ, ਜਾਏ ਨਾ ਮੁਕਾਂਤੇ, ਹਲਕੇ ਲੱਗੇ ਨਾ ਭਾਰੇ। ਉਹ ਪਰਾਰੇ ਦਾ ਦੇਸ਼ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ। ਹਾਂਜੀ,
ਆਪਣੇ ਪ੍ਰੀਤਮ ਰਾਤੀ,
ਉਹ ਆਪਣੇ ਪ੍ਰੀਤਮ ਨਾਲ ਰਤੀ ਹੈ। ਰਤੀ ਦਾ ਅਰਥ ਕੀ ਹੈ? ਪ੍ਰੇਮ, ਪ੍ਰੀਤਮ ਦੇ ਪ੍ਰੇਮ ਵਿੱਚ ਹੈ।
ਨਾਨਕ ਨਾਮ ਮਿਲੈ ਵਡਿਆਈ,
ਸਾਹਿਬ ਫਰਮਾ ਰਹੇ ਨੇ ਉਸ ਨੂੰ ਵਡਿਆਈ ਕਿਹੜੀ ਮਿਲੀ? ਨਾਮ ਮਿਲਿਆ, ਵਡਿਆਈ ਪ੍ਰਾਪਤ ਹੋਈ।
ਰੱਬ ਰਾਵੇ ਰੰਗ ਰਾਤੀ,
ਉਹ ਪ੍ਰਭੂ ਨੂੰ ਮਾਣਦੀ ਹੈ, ਉਹਦੇ ਪਿਆਰ ਰੰਗ ਵਿੱਚ ਮਸਤ ਹੈ।
ਫਿਰ ਰਾਵੇ ਰੰਗ ਰਾਤੜੀਏ,
ਜਿਹੜੇ ਫਿਰ ਨੂੰ ਰਾਵੇ ਆ ਉਸ ਦੇ ਰੰਗ ਵਿੱਚ ਰਤੀ ਹੋਈ ਹੈ।
ਫਿਰ ਕਾ ਮਹਿਲ ਤਿਨ ਪਾਇਆ ਰਾਮ,
ਇਹ ਰੰਗ ਕਿਵੇਂ ਚੜਿਆ? ਉਹ ਕਿਉਂ ਇੰਨੇ ਆਨੰਦ ਵਿੱਚ ਹੈ? ਉਸਨੇ ਪਿਰ ਦਾ ਮਹਿਲ ਹਜ਼ੂਰੀ ਪ੍ਰਾਪਤ ਕਰ ਲਈ ਹੈ। ਮਹਿਲ ਦਾ ਅਰਥ ਹੈ ਹਜ਼ੂਰੀ, ਹਰ ਵੇਲੇ ਕੋਲ ਰਹਿਣਾ, ਇਹ ਹਜ਼ੂਰੀ ਪ੍ਰਾਪਤ ਹੋ ਗਈ।
ਸਹੋ ਅਤ ਨਿਰਮਲ ਦਾਤਾ,
ਉਹ ਸਹੋ ਮਾਲਕ ਅਤ ਨਿਰਮਲ ਤੇ ਅਤ ਦਾਤਾ, ਕੋਈ ਚੀਜ਼ ਐਸੀ ਨਹੀਂ ਜਿਹੜੀ ਉਹ ਨਾ ਦੇਵੇ। ਉਹ ਵੱਡਾ ਦਾਤਾ ਤਿਲ ਨਾ ਤੁਮਾਏ, ਬਹੁਤ ਵੱਡਾ ਦਾਤਾ ਔਰ ਨਿਰਮਲ ਦਾਤਾ ਹੈ। ਹਾਂਜੀ,
ਜਿਨ ਵਿੱਚੋਂ ਆਪ ਗਵਾਇਆ ਰਾਮ,
ਪਰ ਮਿਲਦਾ ਉਸ ਨੂੰ ਹੈ ਜਿਸ ਨੇ ਅੰਦਰੋਂ ਹੰਕਾਰ ਗਵਾ ਲਿਆ। ਜੇ ਹੰਕਾਰ ਦੀ ਗੱਲ ਕਰੇ ਉਸ ਨਾਲ ਰਿਸ਼ਤਾ ਨਹੀਂ ਬਣਦਾ।
ਵਿੱਚੋ ਮੋਹ ਚੁਕਾਇਆ ਜਾ ਹਰ ਪਾਇਆ,
ਵਿੱਚੋਂ ਆਪਣੇ ਅੰਦਰੋਂ ਹਿਰਦੇ ਵਿੱਚੋਂ ਮੋਹ ਜਿਹੜਾ ਸੀ ਇਹ ਵੀ ਦੂਰ ਹੋ ਗਿਆ, ਕਿਉਂਕਿ ਆਪਣਾ ਆਪ ਉਸਨੇ ਗਵਾ ਦਿੱਤਾ। ਆਪ ਗਵਾਉਣਾ ਕੀ ਹੈ? ਇਹ ਨਾ ਸਮਝਣਾ ਨੁਕਸਾਨ ਹੁੰਦਾ, ਨਹੀਂ, ਆਪ ਗਵਾਉਣਾ ਸਭ ਕੁਝ ਪਾਉਣਾ। ਬਾਣੀ ਵਿੱਚ ਵਿਆਖਿਆ ਹੈ, ਆਪ ਗਵਾਈਐ ਤਾਂ ਸ਼ੋ ਪਾਈਐ ਔਰ ਕੈਸੀ ਚਤਰਾਈ। ਆਪਾਂ ਗਵਾਇਆ ਤੇ ਸ਼ੋ ਮਿਲਦਾ, ਆਪਾਂ ਗਵਾਇਆ ਤੇ ਉਹ ਪ੍ਰਮਾਤਮਾ ਮਿਲਦਾ ਹੈ, ਉਸ ਨੂੰ ਉਹ ਪ੍ਰਾਪਤ ਹੋਇਆ ਹੈ। ਹਾਂਜੀ,
ਵਿੱਚੋਂ ਮੋਹ ਚੁਕਾਇਆ ਜਾ ਹਰ ਪਾਇਆ, ਹਰ ਕਾਮਣ ਮਨ ਪਾਣੀ।
ਪ੍ਰਮਾਤਮਾ ਦੇ ਗੁਣ ਉਗਾਉਂਦੀ ਹੈ, ਉਸ ਦੇ ਮਨ ਵਿੱਚ ਉਹ ਪਾ ਗਈ, ਪਾਣੀ ਵਿੱਚ ਜੋ ਆ ਗਿਆ ਉਹ ਪਾ ਗਿਆ, ਉਹ ਪਾ ਗਏ, ਉਹਨੇ ਵਿੱਚੋਂ ਮੋਹ ਦੂਰ ਕਰ ਦਿੱਤਾ, ਤਾਂ ਹੀ ਪ੍ਰਮਾਤਮਾ ਨੂੰ ਪਾਈ ਹੈ।
ਅਣ ਦਿਨ ਗੁਣ ਗਾਵੈ ਨਿਤ ਸਾਚੇ, ਕਥੇ ਆਕਥ ਕਹਾਣੀ।
ਹਰ ਰੋਜ਼ ਸੱਚੇ ਦੇ ਗੁਣ ਗਾਉਂਦੀ ਹੈ ਤੇ ਸੱਚੇ ਦੀ ਅਕਥ ਕਹਾਣੀ ਕਰਦੀ ਹੈ। ਇਹ ਬਚਨ ਬੜਾ ਵਿਚਾਰ ਨਵਾਲ ਹੈ, ਅਕਥ ਕਹਾਣੀ। ਆਓ ਸੰਤ ਪਿਆਰੇ ਹੋ, ਕੀ ਕਰੀਏ ਬੈਠ ਕੇ? ਅਕਥ ਕੇ ਕਰੇ ਕਹਾਣੀ, ਕਰਾਂ ਕਹਾਣੀ ਅਕਥ ਕੇਰੀ ਕਿਤ ਦੁਬਾਰੇ ਪਾਈਏ। ਜੇ ਕਥਿਆ ਨਹੀਂ ਜਾਂਦਾ, ਪੁੱਛਣ ਵਾਲਾ ਕੋਈ ਹੋਵੇ, ਜੇ ਕਥਿਆ ਹੀ ਨਹੀਂ ਜਾਂਦਾ ਫਿਰ ਤੁਸੀਂ ਕਿਉਂ ਕਥਨ ਵਾਸਤੇ ਬੈਠੇ ਹੋ? ਕਿਉਂ ਦੁਨੀਆ ਕਥਾ ਕਰ ਰਹੀ ਹੈ ਜੇਕਰ ਉਹ ਕਥਿਆ ਹੀ ਨਹੀਂ ਜਾਂਦਾ? ਸਾਹਿਬ ਇਹਦਾ ਉੱਤਰ ਦਿੰਦੇ ਨੇ, ਉਹ ਕਥਿਆ ਤੇ ਨਹੀਂ ਜਾਂਦਾ, ਕਥਾ ਨਾਲ ਉਸ ਵਿੱਚ ਲੀਨ ਹੋ ਜਾਓਗੇ। ਕਥਾ ਵਿੱਚ ਕਰਦਿਆਂ ਕਰਦਿਆਂ ਕੀ ਕਰੋਗੇ? ਬੇਅੰਤ ਹੈ, ਬੇਅੰਤ ਹੈ, ਤੂੰ ਬੇਅੰਤ ਹੈ, ਤੂੰ ਬੇਅੰਤ ਹੈ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੇਤਕ ਕੇਵਟ ਚੀਰਾ। ਸਾਹਿਬ ਕਹਿੰਦੇ ਨੇ, ਕਹਿਣ ਵਾਲੇ ਜਿਹੜੇ ਨੇ ਸਮਾ ਜਾਂਦੇ ਨੇ, ਵੱਡਾ ਨਾ ਹੋਵੇ ਘੱਟ ਨਾ ਜਾਏ, ਉਹਦਾ ਤੇ ਕੁਛ ਘਟਦਾ ਵੱਧਦਾ ਨਹੀਂ, ਪਰ ਅਸੀਂ ਉਸ ਵਿੱਚ ਲੀਨ ਹੋ ਜਾਣ, ਕਹਿਣੇ ਵਾਲੇ ਤੇਰੇ ਰਹਿ ਸਮਾਏ।
ਹਾਂਜੀ, ਜੁਗ ਚਾਰੇ ਸੱਚਾ ਇੱਕੋ ਵਰਤਾ,
ਚੌਹਾਂ ਯੁੱਗਾਂ ਵਿੱਚ ਸੱਚਾ ਇੱਕ ਵਰਤਦਾ ਭਾਵ ਉਹਦਾ ਹੀ ਹੁਕਮ ਵਰਤਦਾ। ਸੱਤ ਯੁੱਗ ਵਿੱਚ ਵੀ ਉਸ ਦਾ ਹੁਕਮ ਸੀ, ਕਲਯੁਗ ਵਿੱਚ ਵੀ ਉਸੇ ਦਾ ਹੀ ਹੁਕਮ ਹੈ।
ਬਿਨ ਗੁਰ ਕਿਨਾ ਨਾ ਪਾਇਆ,
ਗੁਰੂ ਤੋਂ ਬਿਨਾ ਅੱਜ ਤੱਕ ਕਿਸੇ ਪ੍ਰਾਪਤ ਨਹੀਂ ਕੀਤਾ।
ਨਾਨਕ ਰੰਗ ਰਵੈ ਰੰਗ ਰਾਤੀ,
ਸਾਹਿਬ ਫਰਮਾਉਂਦੇ ਨੇ ਉਸ ਦੇ ਰੰਗ ਵਿੱਚ ਉਸ ਦਾ ਪਿਆਰ ਮਾਣਦੀ ਹੈ ਉਹ ਜੀਵ ਇਸਤਰੀ ਜਿਹੜੀ ਰੰਗ ਵਿੱਚ ਰਤੀ ਹੈ, ਪ੍ਰੇਮ ਵਿੱਚ ਰਤੀ ਹੈ।
ਜਿਨ ਹਰ ਸੇਤੀ ਚਿਤ ਲਾਇਆ,
ਜਿਸ ਨੇ ਹਰੀ ਦੇ ਨਾਲ ਚਿਤ ਜੋੜਿਆ ਹੈ।
ਕਾਮਨ ਮਨ ਸੋਹੇ ਲੜਾ, ਸਾਜਨ ਮਿਲੇ ਪਿਆਰੇ ਰਾਮ।
ਇੱਥੇ ਸੋਹਲਾ ਸ਼ਬਦ ਜਿਹੜਾ ਹੈ ਸਮਝਣਾ ਹੈ, ਸੋਹਲੇ ਦਾ ਅਰਥ ਹੈ ਆਨੰਦ ਦਾ ਸ਼ਬਦ। ਜਿਵੇਂ ਕਿਹਾ ਨਾ, ਇਹ ਸੱਚਾ ਸੋਹਲਾ ਸੱਚੇ ਕਰ ਗਾਵੋ। ਸੋਹਲਾ ਸੋਹਲਾ ਜਿਹੜਾ ਹੈ, ਇੱਕ ਬਾਣੀ ਵੀ ਹੈ ਤੁਹਾਡੇ ਕੋਲ, ਸੋਹਲੇ ਦਾ ਅਰਥ ਕਈ ਵਾਰੀ ਕਹਿ ਦਿੰਦੇ ਹਾਂ, ਖਾਣ ਹੀ ਬਣਿਆ, ਇਹ ਤੇ ਉਸਦੇ ਹੀ ਸੋਹਲੇ ਗਾਉਂਦਾ ਭਾਵ, ਉਸ ਤੇ ਗੁਣਾਂ ਦਾ ਗਾਇਨ ਕਰਨਾ, ਉਸ ਤੇ ਸ਼ਬਦ ਦਾ ਰੂਪ ਜਿਹੜਾ ਅਸਲ ਹੈ ਉਹ ਕੀ ਹੈ? ਉਹ ਹੈ ਆਨੰਦ। ਆਨੰਦ ਨਾਲ ਜਿਹੜਾ ਆਨੰਦ ਹੋ ਗਿਆ, ਕਾਮਣ ਮਨ ਸੋਹਲਾ, ਜੀਵ ਇਸਤਰੀ ਦੇ ਮਨ ਵਿੱਚ ਆਨੰਦ ਆ ਗਿਆ। ਹਾਂਜੀ,
ਗੁਰਮਤੀ ਮਨ ਨਿਰਮਲ ਹੋਆ,
ਗੁਰੂ ਦੀ ਮਤ ਨਾਲ ਉਸਦਾ ਮਨ ਪਵਿੱਤਰ ਹੋ ਗਿਆ।
ਹਰ ਰਾਖਿਆ ਉਰ ਧਾਰੇ ਰਾਮ,
ਹਰੀ ਨੂੰ ਹਿਰਦੇ ਵਿੱਚ ਧਾਰਨ ਕਰਕੇ ਉਸਨੇ ਹਿਰਦੇ ਚ ਟਿਕਾ ਕੇ ਰੱਖਿਆ ਹੈ।
ਹਰ ਰਾਖਿਆ ਉਰ ਧਾਰੇ ਆਪਣਾ ਕਾਰਜ ਸਵਾਰੇ,
ਹਰੀ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ, ਇਸੇ ਨਾਲ ਹੀ ਆਪਣਾ ਕਾਰਜ ਸਵਾਰ ਲਿਆ। ਕਾਰਜ ਕਿਸ ਦੇ? ਸਭੇ ਕਾਜ ਸਵਾਰੀ ਹੈ, ਨਾਲ ਹੀ ਉਹਦੀ ਵਿਆਖਿਆ ਹੈ, ਜਾਂ ਤੁਧ ਪਵੰਦਾ, ਤੈਨੂੰ ਪਾ ਗਿਆ ਤੇ ਸਾਰੇ ਹੀ ਕਾਰਜ ਰਾਸ ਹੋ ਗਏ। ਉਸ ਨੇ ਆਪਣਾ ਕਾਰਜ ਸਵਾਰ ਲਿਆ ਜਿਸ ਨੇ ਪਰਮਾਤਮਾ ਦੇ ਨਾਲ ਰਿਸ਼ਤਾ ਜੋੜ ਲਿਆ, ਹਿਰਦੇ ਚੋਂ ਵਸ ਗਿਆ, ਉਸ ਤੇ ਸਾਰੇ ਕਾਰਜ ਰਾਸ ਹੋ ਗਏ, ਆਪਣਾ ਕਾਰਜ ਉਸ ਨੇ ਸਵਾਰ ਲਿਆ।
ਗੁਰਮਤੀ ਹਰ ਜਾਤਾ,
ਗੁਰੂ ਦੀ ਮਤ ਲੈ ਕੇ ਉਸ ਨੇ ਜਾਣਿਆ ਹੈ।
ਪ੍ਰੀਤਮ ਮੋਹੇ ਲਿਆ ਮਨ ਮੇਰਾ,
ਉਸ ਪ੍ਰੀਤਮ ਨੇ ਉਹ ਐਸਾ ਹੈ, ਅਤ ਸੁੰਦਰ ਮਨ ਮੋਹਣ ਪਿਆਰੇ ਸਭ ਹੂੰ ਮਦ ਨਰਾਰੇ, ਸੋਹਣਾ ਤੇ ਉਹ ਇੰਨਾ ਹੈ, ਜਾਪ ਸਾਹਿਬ ਵਿੱਚ ਬਚਨ ਹੈ ਕਿ ਹੁਸਨਲ ਵਜੂ ਹੈ, ਤੂੰ ਹੁਸਨ ਦਾ ਵਜੂਦ ਹੈ, ਤਮਾਮ ਮੁੱਲ ਰਜੂ ਹੈ, ਸਾਰਿਆਂ ਵੱਲ ਤੇਰਾ ਧਿਆਨ ਹੈ। ਹੁਣ ਜਿਹੜੇ ਬਹੁਤ ਸੋਹਣੇ ਹੁੰਦੇ ਨੇ ਉਹ ਕਿੱਥੇ ਦੂਸਰਿਆਂ ਵੱਲ ਵੇਖਦੇ ਨੇ? ਸਭ ਤੋਂ ਤੂੰ ਸੋਹਣਾ ਹੈ ਤੇ ਸਭ ਵੱਲ ਤੇਰਾ ਧਿਆਨ ਹੈ। ਗੁਰੂ ਦੀ ਮਤ ਲੈ ਕੇ ਜਿਸ ਨੂੰ ਜਾਣਿਆ, ਪ੍ਰੀਤਮ ਮੋਹ ਲਿਆ ਮਨ ਮੇਰਾ, ਮੇਰਾ ਮਨ ਵੀ ਉਸੇ ਨੇ ਮੋਹ ਲਿਆ ਹੈ।
ਪਾਇਆ ਕਰਮ ਵਿਧਾਤਾ,
ਉਹ ਕਰਮ ਦਾ ਕਰਮਾਂ ਦੁਆਰਾ, ਉਸ ਦੀ ਬਖਸ਼ਿਸ਼ ਦੁਆਰਾ ਉਹ ਸਿਰਜਣਹਾਰ ਮੈਂ ਪ੍ਰਾਪਤ ਕੀਤਾ ਹੈ।
ਸਤਿਗੁਰ ਸੇਵ ਸਦਾ ਸੁਖ ਪਾਇਆ,
ਸਤਿਗੁਰੂ ਨੂੰ ਸੇਵ ਕੇ ਸਦਾ ਵਾਸਤੇ ਉਸਨੇ ਸੁਖ ਪ੍ਰਾਪਤ ਕੀਤਾ ਹੈ।
ਹਰ ਵਸਿਆ ਮਨ ਮੁਰਾਰੇ,
ਉਹ ਹਰੇ ਮਨ ਵਿੱਚ ਮੁਰਾਰ, ਮੁਰ ਦੈਤ ਨੂੰ ਮਰਨ ਵਾਲੇ ਤੇ ਕ੍ਰਿਸ਼ਨ ਸਨ, ਪਰ ਇੱਥੇ ਮੁਰਾਰੇ ਸ਼ਬਦ ਜਿਹੜੇ ਬਹੁਤ ਸਾਰੇ ਅਵਤਾਰੀ ਨਾਮ ਸਤਿਗੁਰਾਂ ਨੇ ਅਕਾਲ ਪੁਰਖ ਵਾਸਤੇ ਵਰਤੇ ਨੇ, ਉਹ ਪ੍ਰਮਾਤਮਾ ਮਨ ਵਿੱਚ ਵਸਿਆ ਹੈ।
ਨਾਨਕ ਮੇਲ ਲਈ ਗੁਰ ਆਪਣਾ,
ਆਪਣੇ ਗੁਰੂ ਨੇ ਮੈਨੂੰ ਮੇਲ ਲਿਆ ਹੈ। ਇਸ ਜਿੰਦ ਨੂੰ ਜਿਹਨੂੰ ਕਿਹਾ ਅਸੀਂ ਵਰ ਪਾਇਦਾ ਬਾਲੜੀਏ, ਜੇ ਲੋੜ ਹੈ ਵਰ ਬਾਲੜੀਏ, ਜੇ ਤੂੰ ਵਰ ਚਾਹੁੰਦੀ ਹੈ ਤੇ ਫਿਰ ਕਿਸ ਦੀ ਰਾਹੀਂ? ਸਤਿਗੁਰੂ ਨੇ ਕਿਰਪਾ ਕੀਤੀ, ਉਸ ਨੇ ਮੇਲ ਲਿਆ, ਨਾਲ ਮੇਲ ਲਿਆ। ਹਾਂਜੀ,
ਗੁਰ ਕੈ ਸਬਦ ਸਵਾਰੇ।
ਤਤ ਸਾਰ ਕਹਿ ਦਿੱਤਾ ਕਿ ਜਿਸ ਨੂੰ ਆਪਣਾ ਬਣਾਉਣਾ ਪਹਿਲੇ ਇੱਕ ਕੰਮ ਕਰਦਾ, ਪਹਿਲੇ ਸਵਾਰਦਾ ਫੇਰ ਉਹਨੂੰ ਆਪਣੇ ਵਿੱਚ ਲੀਨ ਕਰਦਾ। ਸਿੱਖ ਨੂੰ ਵੀ ਸਤਿਗੁਰਾਂ ਪਹਿਲੇ ਸਵਾਰਿਆ, ਅੰਮ੍ਰਿਤ ਪਾਨ ਕਰ, ਬਾਣੀ ਪੜ੍ਹ, ਜੋ ਮੈਂ ਕਹਿੰਦਾ ਇਹ ਕਰ, ਪਹਿਲੇ ਸਵਾਰਿਆ, ਉਸ ਤੋਂ ਬਾਅਦ ਉਸ ਨੂੰ ਆਪਣਾ ਬਣਾਇਆ, ਆਪਣੇ ਕੋਲ ਬਿਠਾਇਆ। ਗੁਰੂ ਨੇ ਗੁਰੂ ਦੇ ਸ਼ਬਦ ਰਾਹੀਂ ਉਸ ਨੂੰ ਸਵਾਰਿਆ ਗਿਆ, ਤੇ ਜਦੋਂ ਸਵਰ ਗਿਆ ਫਿਰ ਪ੍ਰਮਾਤਮਾ ਨੇ ਉਸ ਨੂੰ ਆਪਣੇ ਗਲ ਲਾ ਲਿਆ। ਇੱਕ ਬਚਨ ਪੜ੍ਹ ਕੇ ਅਗਲੇ ਕੁਛ ਬਚਨ ਤੁਹਾਡੇ ਨਾਲ ਸਾਂਝੇ ਕਰਾਂ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੇਠ, ਜੈਸਾ ਗੁਰੂ ਸੁਣਿਆ ਸੀ ਉਹੋ ਜਿਹਾ ਹੀ ਵੇਖਿਆ। ਡੇਠ ਦਾ ਅਰਥ ਹੁੰਦਾ ਵੇਖਣਾ, ਵਿਛੜਿਆ ਮੇਲੇ ਪ੍ਰਭੂ, ਜੀਵ ਜਿਹੜੇ ਵਿਛੜੇ ਸਨ ਵਿਛੜਿਆ ਨੂੰ ਪ੍ਰਮਾਤਮਾ ਨਾਲ ਗੁਰੂ ਮਿਲ ਦਿੰਦਾ। ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੇਠ, ਹਾਰੀ ਦੀ ਦਰਗਾਹ ਦਾ ਗੁਰੂ ਬਸੇਠ ਵਿਚੋਲਾ ਹੈ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੇਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੇਠ। ਗੁਰੂ ਮਿਲਦਾ ਕਿਰਪਾ ਕਰਦਾ। ਅੱਜ ਇੱਕ ਇਤਿਹਾਸਕ ਦਿਨ ਵੀ ਹੈ, ਵਿਸਾਖੀ ਵਾਲੇ ਦਿਨ ਸਤਿਗੁਰਾਂ ਜਦੋਂ ਅੰਮ੍ਰਿਤ ਪਾਨ ਕਰਵਾਇਆ, ਇਹ ਸੰਮਤ 1756 ਬਿਕਰਮੀ, 1699 ਈਸਵੀ ਸੀ, ਤੇ ਸਤਿਗੁਰਾਂ ਨੇ ਇੱਕ ਸਾਲ ਬਾਅਦ ਇੱਕ ਹੋਰ ਕਿਰਪਾ ਕੀਤੀ ਕਿ ਇਹਨਾਂ ਦੇ ਹੱਥ ਵਿੱਚ ਤੇਗ ਤੇ ਦੇ ਦਿੱਤੀ ਹੈ, ਭਾਲੇ ਤੇ ਦੇ ਦਿੱਤੇ, ਛਿਸ਼ਤਰ ਤੇ ਦੇ ਦਿੱਤੇ, ਪਰ ਇਹ ਚਲਾਉਣਗੇ ਤਾਂ ਜੇ ਅਭਿਆਸ ਹੋਵੇਗਾ। ਜੇ ਅਭਿਆਸ ਹੀ ਨਾ ਹੋਇਆ ਤੇ ਫਿਰ ਕਿਵੇਂ ਚਲਾਉਣਗੇ। ਉਹਨਾਂ ਨੇ ਇਹ ਅਭਿਆਸ ਜਿਹੜਾ ਸੀ ਇਹ ਕਰਵਾਇਆ। ਅਭਿਆਸ ਕਰਾਉਣ ਵਾਸਤੇ ਦੋ ਜਥੇ ਬਣਾ ਦਿੰਦੇ ਸਨ। ਇੱਕ ਜਿਹੜਾ ਸੀ ਉਹ ਲੋਹਗੜ੍ਹ ਪਹਿਲੇ ਜਾ ਕੇ ਬੈਠ ਜਾਂਦਾ ਸੀ, ਹੋਲਗੜ੍ਹ ਜਾ ਕੇ ਪਹਿਲੇ ਬੈਠ ਜਾਂਦਾ ਸੀ। ਦੂਸਰਾ ਜਿਹੜਾ ਸੀ ਉਹ ਜਥਾ ਜਾਂਦਾ ਸੀ, ਮਸਨੂਈ ਜੰਗ ਹੁੰਦੀ ਸੀ, ਜਿਹੜਾ ਜਿੱਤ ਜਾਏ ਉਸ ਨੂੰ ਇਨਾਮ ਸਿਰੋਪਾਵ ਮਿਲਦਾ ਸੀ। ਤੇ ਸਾਨੂੰ ਅੱਜ ਕੀ ਲੋੜ ਕਿ ਅਸੀਂ ਬਚਿੱਤਰ ਸਿੰਘ ਦੀ ਨਾਗਣੀ ਕਿਤੇ ਭੁੱਲੀ ਨਾ ਜਾਈਏ। ਸਾਨੂੰ ਭਾਈ ਆਲਮ ਸਿੰਘ ਦੇ ਤੀਰ ਜਿਹੜੇ ਨੇ ਉਹ ਯਾਦ ਰਹਿਣ, ਸਾਨੂੰ ਸਤਿਗੁਰਾਂ ਦਾ ਨੀਲਾ ਘੋੜਾ ਯਾਦ ਰਹੇ, ਕਿਤੇ ਭੁੱਲ ਨਾ ਜਾਏ। ਇਹ ਸਾਰਾ ਕੁਛ ਸਿੱਖਾਂ ਨੂੰ ਯਾਦ ਰਹੇ ਅਭਿਆਸ। ਪਾਤਸ਼ਾਹ ਨੇ ਇੱਕ ਬਚਨ ਕਿਹਾ ਸੀ, ਭਾਈ ਵੇਖੋ ਤਿੰਨੇ ਚੀਜ਼ਾਂ ਹੀ ਖਤਰੇ ਵਿੱਚ ਨੇ, ਇਹ ਤੁਸੀਂ ਮੰਨਦੇ ਹੋ। ਜਾਨ ਵੀ ਖਤਰੇ ਚ ਹੈ, ਮਾਲ ਵੀ ਖਤਰੇ ਵਿੱਚ ਹੈ, ਤੇ ਇੱਜ਼ਤ ਵੀ ਖਤਰੇ ਵਿੱਚ ਹੈ। ਕਮਜ਼ੋਰ ਇਸਤਰੀ ਨੂੰ ਜ਼ਬਰਦਸਤੀ ਉਠਾ ਕੇ ਲੈ ਗਏ ਤੇ ਉਸ ਦੀ ਇੱਜ਼ਤ ਲੁੱਟ ਲਈ। ਕਮਜ਼ੋਰ ਦੇ ਕੋਲੋਂ ਮਾਲ ਖੋ ਲਿਆ ਤੇ ਉਹਨੂੰ ਜਾਨੋਂ ਮਾਰ ਦਿੱਤਾ। ਕਮਜ਼ੋਰ ਦਾ ਜਿਹੜਾ ਹੈ ਉਹ ਮਾਲ ਵੀ ਗਿਆ। ਤੇ ਕਿਉਂ ਐਸਾ ਹੁੰਦਾ? ਉਹਨਾਂ ਨੇ ਕਿਹਾ, ਮਹਾਰਾਜ ਅਸੀਂ ਕਮਜ਼ੋਰ ਹਾਂ ਤੇ ਉਹ ਸ਼ਕਤੀਸ਼ਾਲੀ ਨੇ। ਕਹਿਣ ਲੱਗੇ ਵਿਆਖਿਆ, ਧੰਨ ਗੁਰੂ ਤੇਗ ਬਹਾਦਰ ਸਾਹਿਬ ਕਰ ਗਏ ਨੇ, ਬਲ ਛੁਟਕਿਓ ਬੰਧਨ ਭਰ। ਜਿਸ ਵੇਲੇ ਬਲ ਜਾਂਦਾ ਰਹੇ ਨਾ ਬੰਧਨ ਪੈ ਜਾਂਦੇ ਨੇ, ਤੇ ਜਦੋਂ ਬਲ ਆ ਜਾਏ ਤੇ ਬਲਸ਼ਾਲੀ ਜਿਹੜਾ ਉਹ ਤੇ ਬੰਧਨ ਤੋੜ ਦਿੰਦਾ, ਬਲਸ਼ਾਲੀ ਸੰਗਲ ਤੋੜ ਦਿੰਦੇ ਨੇ, ਰੱਸੇ ਤੋੜ ਦਿੰਦੇ ਨੇ, ਹੱਥਕੜੀਆਂ ਤੋੜ ਦਿੰਦੇ ਨੇ। ਬਲਸ਼ਾਲੀ ਜਿਹੜਾ ਹੈ ਉਹ ਤੇ ਬੰਧਨ ਤੋੜ ਦਿੰਦਾ, ਪਰ ਜਿਹੜਾ ਕਮਜ਼ੋਰ ਹੈ, ਕਮਜ਼ੋਰ ਨੂੰ ਇੱਕ ਵਿਦਵਾਨ ਨੇ ਤੇ ਕਿਹਾ ਹੋਰ ਬੰਧਨ ਦੀ ਲੋੜ ਕੋਈ ਨਹੀਂ। ਕਮਜ਼ੋਰੀ ਹੀ ਸਭ ਤੋਂ ਵੱਡਾ ਪਾਪ ਹੈ, कमजोरी सब तो वड्डा बंधन। एक बंदे नू 10 दिन बुखार चढ़े उनू रस्से पाउण दी लोड़ है, उस कोलों ते उठे नहीं जांदा। क्यों? वो कमजोर हो गया। फिर कहिंदे ने बल होवा, बंधन छुटे, सब किश हो ते उपाय, नानक सब किश तुमरे हाथ में तुम ही हो सहाय। कमजोर बंदे सब कुछ गवा के आके केवल एक गल उन्हां को रह जांदी सी, रोना, फरियाद करनी, रोना, पातशाह लुटे गए, मारे गए, भेटा लैके आ रहे सां ते राह च लुट लई, पातशाह असी लुटे गए, सानू जालमा ने लुट लिया। साहब कहन लगे जालम जुल्म क्यों करदे ने? कहन लगे उन्हां कोल शक्ति है। कहन लगे बस समझ गए हो, तुसी भी शक्ति पैदा करो, शक्ति तुहाडे अंदर है। देखो एक नौजवान पहले दिन आखो आ भार चुक, नहीं चुके आ जाना, उस नूं आखो इन्नी लंबी छाल मार, नहीं ते जे अभ्यास हो जावे करदिया 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 ओ वड्डे तो वड्डा फिर जेड़ा कम है वह कर जांदा है, क्योंकि बाले अंदर आ गया। सतगुरु ने कहा एक घाट होर पैंदी है ते मैं चाहना ओ दूर कर दिती जाए। ओ केड़ी घाट? ए सी के शक्ति जिन्ना दे अंदर हो गई ओ बंदे तुर पै, शक्ति वाले टोले बना के तुर पै, ते जिधर गए उजाड़ा पौंदे गए। चंगेज खां दे बारे मैं पढ़िया, नगरां नूं लुटदा सी ते उस तो बाद अग ला देंदा सी, घर लुटना है ते नाल अग ला देनी है। 300 सिर नेजियां ते टंग के इस ते योधे अगे अगे चलदे सन। ओ कहिंदा सन रोब दा भी नहीं इस तों बिना बनदा। जिन्ने बंदे सन बलशाली उन्हां ने जुल्म कीता, सिर्फ पाप कीता, लोकां दे मुंहों हाय हाय तो बगैर कुछ नहीं सी निकलदा। इन्हें प्रसिद्ध है खादा पीता लाए दा बाकी अहमद शाह दा, ओ ते इत्थे तक उन्होंने कर दिता से के हिंदू दे घर विच पित्तल दा भांडा नहीं चाहीदा, इस दे घर मिट्टी दे भांडे होण उन्हां दे विच खाण, मिट्टी दे भांडियां विच कोई गहना नहीं चाहीदा, कोई सुंदर स्त्री नहीं चाहिए। सतगुरु ने कहा ये सब कुछ होया ता कि जालम बंदे दे हाथ वे शक्ति आ गई। सत्य और सता इस दा सुमेल नहीं हो सकया। गुरु पातशाह ने कृपा कीते, कहा शक्ति ते तुहाडे च आ गई, ये अमृत जेड़ा है इहदे नाल मैं एक दावा कीता कि 1,25,000 से एक लड़ाऊं तबे गोबिंद सिंह नाम कहाऊं। लेकिन यही तुसी याद रखना, इस बल दे नाल शक्ति दे नाल एक दात होर है, वो है भगती। जिसने हथियार फड़ना है वो अमृत वेले उठेगा, उठ के बाणी दा पाठ करेगा, वो सरबत दा भला मंगेगा। ते जेड़ा है ये आख्या सरबत दा भला नेरा नहीं, ये सरबत दे भले दा प्रमाण ये है, लंगर तैयार करेगा ते आवाज देवेगा कि को है देते आवाजा भुखा कोई, आवो देग तैयार गुर होई। उस समय दुश्मन के ना आवे परम मेत स्तम तोहे शिकावे, उस वेले कोई भी आ जाए पर साडी शक्ति दे दुरवरतों होंदी रही। मैं छोटी जी एक कथा कह के अगे चला। राजपूताने विच एक ठाकुर बड़ा अनख्यान ते ओ अपने आप नूं योधे समझदे सन, तख्त पोश ते बैठा होंदा सी ते दो बरछियां उसदे कोल होंदियां सन। जेड़ा मुछां उचियां करके आवे ते ओनूं कहना मुछा नीवियां करके लंघ जा, ते नहीं ते बरछी चुक मेरे नाल लड़। ਉਹਨੇ ਕਹਿਣਾ ਜੀ ਸਾਡੀ ਕੋਈ ਦੁਸ਼ਮਣੀ ਨਹੀਂ ਆਪਸ ਵਿੱਚ, ਨਹੀਂ ਦੁਸ਼ਮਣੀ ਤੇ ਮੁੱਛ ਨਹੀਂ ਵੀ ਕਰ। ਹੁਣ ਇੱਕ ਬਾਣੀਆਂ ਵੀ ਸੀ ਤੇ ਉਹਨੂੰ ਵੀ ਚਾਅ ਸੀ ਮੁੱਛਾਂ ਨੂੰ ਵੱਟ ਦੇਣ ਦਾ, ਉਹ ਆ ਗਿਆ ਤੇ ਉਹ ਕਹਿਣ ਲੱਗਾ ਵਾ ਬਾਣੀਆਂ ਨਿਮੀ ਕਰ ਮੁੱਛ। ਕਹਿਣ ਲੱਗਾ ਜੀ ਮੁੱਛਾਂ ਮੇਰੀਆਂ ਕਿਉਂ ਕਰਾਂ। ਕਹਿਣ ਲੱਗੇ ਫਿਰ ਚੁੱਕ ਬਰਛੀ ਲੜ ਮੇਰੇ ਨਾਲ। ਹੁਣ ਜਿਹੜਾ ਬੰਦਾ ਸੋਚਵਾਨ ਹੈ ਨਾ ਉਹਦਾ ਲੜਨਾ ਬੜਾ ਮੁਸ਼ਕਲ। ਕਹਿਣ ਲੱਗਾ ਠਾਕੁਰ ਜੀ ਇੱਕ ਗੱਲ ਦੱਸੋ, ਕੋਈ ਪਰਿਵਾਰ ਬੱਚਾ ਹੈ ਤੁਹਾਡਾ? ਕਹਿਣ ਲੱਗਾ ਇੱਕ ਪਤਨੀ ਹੈ, ਹੋਰ ਕੋਈ ਨਹੀਂ, ਨਾ ਕੋਈ ਧੀ ਨਾ ਕੋਈ ਪੁੱਤਰ। ਕਹਿਣ ਲੱਗਾ ਫਿਰ ਮੇਰੀ ਵੀ ਪਤਨੀ ਹੈ, ਇੱਕ ਹੋਰ ਕੱਖ ਨਹੀਂ। ਤੇ ਇੱਕ ਗੱਲ ਦੱਸ, ਲੜਨਾ ਜੇ ਤੂੰ ਮਰ ਗਿਆ ਤੇ ਤੇਰੀ ਪਤਨੀ ਰੁਲ ਜਾਏਗੀ, ਤੇ ਜੇ ਮੈਂ ਮਰ ਗਿਆ ਤੇ ਮੇਰੀ ਰੁਲ ਜਾਏਗੀ? ਤੇ ਕਹਿਣ ਲੱਗਾ ਇਹ ਤੇ ਕੰਮ ਹੀ ਸਿੱਧਾ। ਆ ਚੁੱਕ ਬਰਛੀ, ਤੂੰ ਆਪਣੀ ਪਤਨੀ ਮਾਰਿਆ ਤੇ ਮੈਂ ਆਪਣੀ ਮਾਰ ਆਉਣਾ ਤੇ ਫੇਰ ਲੜਾਂਗੇ। ਇੱਥੇ ਮੂਰਖਤਾ ਦੀ ਕੋਈ ਹੱਦ ਨਹੀਂ ਸੀ। ਇਹ ਜਿਨ੍ਹਾਂ ਬੰਦਿਆਂ ਕੋਲ ਸ਼ਕਤੀ ਹੈ ਉਹਨਾਂ ਦਾ ਹਾਲ ਮੈਂ ਤੁਹਾਨੂੰ ਸੁਣਾ ਰਿਹਾ। ਉਹ ਘਰ ਗਿਆ, ਹੁਣ ਰਾਜਪੂਤ ਜਿਹੜਾ ਸੀ ਉਹ ਤੇ ਆਪਣੀ ਪਤਨੀ ਨੂੰ ਮਾਰ ਕੇ ਆ ਗਿਆ, ਤੇ ਜਿਹੜਾ ਸ਼ਾਹ ਸੀ ਉਹ ਉਸੇ ਤਰ੍ਹਾਂ ਮੁੱਛ ਨੀਵੀਂ ਕਰਕੇ ਆ ਗਿਆ। ਕਹਿਣ ਲੱਗਾ ਕਾਹਦੇ ਲਈ ਲੜਨਾ, ਤੂੰ ਆਪਣੇ ਘਰ ਰਾਜੇ, ਮੈਂ ਆਪਣੇ ਘਰ। ਕਹਿਣ ਲੱਗਾ ਮੇਰਾ ਘਰ ਉਜਾੜ ਕੇ ਤੇ ਹੁਣ ਤੂੰ ਮੁੱਛ ਨੀਵੀਂ ਕੀਤੀ ਹੈ, ਹੁਣ ਕਿਹੜਾ ਇਹਨਾਂ ਦਾ ਵੈਰ? ਸਤਿਗੁਰਾਂ ਕਿਹਾ ਸ਼ਕਤੀ ਅਸੀਂ ਗਵਾਈ ਹੈ, ਇੰਜ ਗਵਾਈ ਹੈ। ਭਾਏ ਸ਼ਕਤੀ ਤੁਹਾਨੂੰ ਜੇ ਮਿਲੇ ਨਾ ਫਿਰ ਇਹਨੂੰ ਤੀਰਾਂ ਨੂੰ ਪੀਰ ਸਮਝੋ, ਐਵੇਂ ਹੀ ਨਾ ਚਲਾਈ ਜਾਓ। ਬੜਾ ਸੁੰਦਰ ਕਿਹਾ ਕਿ ਅਸ ਕਿਰਪਾਨ ਖੰਡੋ ਖੜਕ ਤੁਪਕ ਤਬਰ ਯਰ ਤੀਰ ਸਾਹਿਬ ਸਰੋਹੀ ਸਹਿਤੀ ਯਹੀ ਹਮਾਰੇ ਪੀਰ। ਇਹਨਾਂ ਨੂੰ ਪੀਰ ਸਮਝੋ। ਸਤਿਗੁਰੂ ਨੇ ਕਿਹਾ ਉਸ ਵੇਲੇ ਸ਼ਸਤਰ ਭ੍ਰਿਸ਼ਟ ਹੋ ਜਾਂਦਾ ਜਦੋਂ ਕਿਸੇ ਮਜ਼ਲੂਮ ਦਾ ਖੂਨ ਲੱਗ ਜਾਏ। ਮਜ਼ਲੂਮ ਦਾ ਖੂਨ ਨਾ ਲੱਗੇ। ਸਿੱਖਾਂ ਨੇ ਇੱਕ ਵਾਰੀ ਆ ਕੇ ਕਹਿ ਦਿੱਤਾ, ਪਾਤਸ਼ਾਹ ਇੱਕ ਔਰਤ ਕੋਈ ਛੱਡ ਕੇ ਭੱਜ ਗਿਆ ਸੀ, ਅਸੀਂ ਲੈ ਕੇ ਆਏ ਹਾਂ। ਸਤਿਗੁਰਾਂ ਨੇ ਸਮਝ ਲਿਆ ਤੇ ਕਹਿਣ ਲੱਗੇ ਯਾਦ ਰੱਖੋ, ਪੁਣ ਸਤਿਗੁਰ ਬੋਲੇ ਤੇ ਸਵੇਰੇ ਹਮ ਲੈ ਜਾਣੋ ਪੰਥੀ ਉਚੇਰੇ, ਨਹੀਂ ਅਦੋਗਤਾ ਵਿਖੇ ਪੁਚਾਵੈ ਤਾਂ ਤੇ ਕਲ ਮਲ ਕਰਨ ਹਟਾਵੈ। ਸ਼ਕਤੀ ਇਹ ਹੋਲਾ ਮਹੱਲਾ ਸ਼ਕਤੀਆਂ ਦਾ ਪ੍ਰਤੀਕ ਹੈ। ਘੋੜੇ ਦੌੜਾਏ ਗਏ, ਸ਼ਸਤਰ ਚਲਾਏ ਗਏ, ਅਭਿਆਸ ਕੀਤਾ ਗਿਆ, ਲੇਕਿਨ ਬੁਰਾ ਕਿਸੇ ਦਾ ਵੀ ਨਹੀਂ ਕੀਤਾ ਗਿਆ, ਭਲਾ ਸਭ ਦਾ ਕੀਤਾ ਗਿਆ। ਹਾਂ ਜੇ ਕੁਝ ਮਜ਼ਲੂਮ ਫਸਿਆ ਉਸ ਦੀ ਮਦਦ ਕੀਤੀ ਗਈ। ਇਹ ਹੈ ਹੋਲਾ ਮਹੱਲਾ। ਸਤਿਗੁਰੂ ਮਿਹਰ ਕਰੇ ਸਾਡੇ ਕੋਲ, ਸਾਡੇ ਮਨ ਵਿੱਚ ਹਮੇਸ਼ਾ ਵਾਸਤੇ ਗੁਰੂ ਦੀ ਇਹ ਸਿੱਖਿਆ ਹੋਏ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ। ਆਓ ਸਮਾਂ ਜਿਹੜਾ ਹੈ ਉਹ ਹੋ ਗਿਆ, ਲੇਕਿਨ ਇੱਕ ਅਨਾਉਂਸਮੈਂਟ ਜਿਹੜੀ ਹੈ ਬੜੀ ਜ਼ਰੂਰੀ, ਉਸ ਤੋਂ ਬਾਅਦ ਅਸੀਂ ਇਹ ਦੋ ਪੰਕਤੀਆਂ ਦਾ ਪਾਠ ਕਰਕੇ ਸਮਾਪਤੀ ਕਰਾਂਗੇ ਕਿ ਸਿੰਘ ਸਾਹਿਬ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਮੁਖੀ ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ 200 ਸਾਲਾ ਸ਼ਹੀਦੀ ਸ਼ਤਾਬਦੀ ਮਨਾਈ ਜਾ ਰਹੀ ਹੈ। ਇਹ 11, 12, 13, 14, 12 ਵਾਲੇ ਦਿਨ ਨਗਰ ਕੀਰਤਨ ਵੀ ਹੋਵੇਗਾ। ਬਾਕੀ ਮਹਾਨ ਦੀਵਾਨ ਸੱਜਣਗੇ, ਆਪ ਜੀ ਨੇ ਹਾਜ਼ਰੀ ਭਰਨੀ ਹੈ। ਸ਼ਬਦ ਕੀਰਤਨ ਦੀਆਂ ਸੁਸਾਇਟੀਆਂ ਹਾਜ਼ਰੀ ਭਰਨ ਗਈਆਂ। ਬੁਰਜ ਅਕਾਲੀ ਫੂਲਾ ਸਿੰਘ ਜੀ ਨਿਹੰਗ ਸਿੰਘਾਂ ਦਾ ਬੁੱਢਾ ਦਲ, ਇੱਥੇ ਮਹਾਨ ਕੀਰਤਨ ਹੋਣਗੇ। ਬਾਕੀ ਥਾਵਾਂ ਤੇ ਦੀਵਾਨ ਸੱਜਣਗੇ। ਤਾਂ 14 ਮਾਰਚ ਦਿਨ ਮੰਗਲਵਾਰ ਮੁੱਖ ਸਮਾਗਮ ਜਿਹੜਾ ਹੈ ਉਹ ਗੁਰਦੁਆਰਾ ਮੰਜੀ ਸਾਹਿਬ ਇਸੇ ਸਥਾਨ ਤੇ ਹੋਵੇਗਾ। ਮਹਾਨ ਵਿਦਵਾਨ ਆ ਕੇ ਹਾਜ਼ਰੀਆਂ ਭਰਨਗੇ। ਸਤਿਗੁਰੂ ਪਾਤਸ਼ਾਹ ਕਿਰਪਾ ਕਰੇ, ਆਪ ਜੀ ਸਾਰੇ ਹਾਜ਼ਰੀ ਭਰੋ, ਕਿਉਂਕਿ ਅਕਾਲੀ ਫੂਲਾ ਸਿੰਘ ਦੀਆਂ ਮਹਾਨ ਕੁਰਬਾਨੀਆਂ ਨੇ, ਮਹਾਨ ਦੇਣ ਹੈ ਸਿੱਖੇ ਨੂੰ। ਅਸੀਂ ਉਹਨਾਂ ਨੂੰ ਜਿੰਨਾ ਹੀ ਯਾਦ ਕਰੀਏ, ਜਿੰਨਾ ਸਤਿਕਾਰ ਦੇਈਏ ਉਹ ਥੋੜਾ ਹੈ। ਆਓ ਆਖਰੀ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ।
ਸਤਿਗੁਰ ਸੇਵ ਸਦਾ ਸੁਖ ਪਾਇਆ, ਹਰ ਵਸਿਆ ਮਨ ਮੁਰਾਰੀ ਨਾਨਕ ਮੇਲ ਲਈ ਗੁਰ ਆਪਣੇ ਗੁਰ ਕੈ ਸ਼ਬਦ ਸਵਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।